ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਬੇਨਤੀ ਕੀਤੀ ਗੁਰਸਿੱਖਾਂ ਨੇ ਬ੍ਰਹਮ ਗਿਆਨੀ ਦੇ ਮਹਾਰਾਜ ਇਹ ਕੀ ਲੱਛਣ ਨੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਣ ਲੱਗੇ ਜਿਹਦੇ ਮਨ ਵਿੱਚ ਸੱਚਾ ਵਾਹਿਗੁਰੂ ਹੈ, ਹਿਰਦੇ ਚ ਮਨ ਵਿੱਚ ਤੇ ਮੁੱਖ ਦੇ ਵਿੱਚ ਵੀ ਵਾਹਿਗੁਰੂ ਹੈ, ਇਹ ਹੁੰਦੀ ਅਵਸਥਾ ਬ੍ਰਹਮ ਗਿਆਨੀ ਦੀ। ਅੰਦਰ ਵੀ ਵਾਹਿਗੁਰੂ, ਜ਼ੁਬਾਨ ਤੇ ਵੀ ਵਾਹਿਗੁਰੂ, ਰੋਮ ਵਿੱਚ ਵੀ ਵਾਹਿਗੁਰੂ, ਰੋਮਾਂ ਰੋਮਾਂ ਵਿੱਚ ਸਰਬ ਵਿਆਪਕ ਵਾਹਿਗੁਰੂ। ਦੇਖਣ ਨੂੰ ਸਰੀਰ ਹੈ ਪਰ ਵਾਹਿਗੁਰੂ ਦਾ ਰੂਪ ਹੋ ਜਾਂਦਾ ਬ੍ਰਹਮ ਗਿਆਨ ਵਿੱਚ ਰਤਿਆ ਹੋਇਆ। ਅੱਖਾਂ ਨਾਲ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਵੇਖਦਾ ਹੀ ਨਹੀਂ। ਹੁਣ ਸਤਿਗੁਰੂ ਫਰਮਾਉਂਦੇ ਇਹਨਾਂ ਸਾਰੇ ਲੱਛਣ ਵਾਲਾ ਜੋ ਵੀ ਜੀਵ ਹੈ ਉਹ ਬ੍ਰਹਮ ਗਿਆਨ ਤੱਕ ਚਲਿਆ ਗਿਆ ਹੁੰਦਾ। ਹੁਣ ਬ੍ਰਹਮ ਗਿਆਨੀ ਦੀ ਮਹਿਮਾ ਆਪ ਕਥਨ ਕਰਦੇ, ਬ੍ਰਹਮ ਗਿਆਨੀ ਹੁੰਦਾ ਕੈਸਾ। ਅਸ਼ਟਪਦੀ ਅੱਠ ਪੌੜੀਆਂ ਫਰਮਾਉਂਦੇ ਨੇ 80 ਪੰਗਤੀਆਂ ਚ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸੰਸਾਰਕ ਪਦਾਰਥਾਂ ਵਿੱਚ ਵਸਦਾ ਰਸਦਾ ਹੋਇਆ ਮਾਇਆ ਤੋਂ ਸਦਾ ਹੀ ਅਸੰਗ ਰਹਿੰਦਾ, ਨਿਰਲੇਪ ਰਹਿੰਦਾ। ਕਿਵੇਂ ਜੀ? ਕਹਿੰਦੇ ਜਿਵੇਂ ਪਾਣੀ ਵਿੱਚ ਖੜਾ ਕੌਲ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ। ਕਮਲ ਦਾ ਫੁੱਲ ਕਦੇ ਪਾਣੀ ਦੇ ਵਿੱਚ ਨਹੀਂ ਡੁੱਬਦਾ, ਉੱਪਰ ਉੱਪਰ ਹੀ ਤਰਦਾ। ਪਾਣੀ ਜਿੰਨਾ ਮਰਜ਼ੀ ਉੱਚਾ ਹੋ ਜਾਏ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਬ੍ਰਹਮ ਗਿਆਨੀ ਦੀ ਅਵਸਥਾ ਕੀ? ਕਹਿੰਦੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ। ਬ੍ਰਹਮ ਗਿਆਨੀ ਸਾਰੇ ਭੋਗਾਂ ਨੂੰ ਭੋਗਦਾ ਹੋਇਆ ਸਦਾ ਹੀ ਇਸ ਤਰ੍ਹਾਂ ਦੋਸ਼ਾਂ ਤੋਂ ਰਹਿਤ ਹੁੰਦਾ ਜਿਵੇਂ ਸੂਰਜ। ਸਾਰੇ ਗੰਦਗੀ ਆਦਿਕ ਜਿੱਥੇ ਪਈ ਹੈ, ਨੀਚ ਰਸਾਂ ਨੂੰ ਚੰਗੇ ਰਸਾਂ ਨੂੰ ਸੁਕਾਉਂਦਾ ਹੋਇਆ ਕਲੰਕ ਤੋਂ ਰਹਿਤ ਹੁੰਦਾ ਉਹ ਸੂਰਜ ਨੂੰ। ਕੋਈ ਇਸ ਚੀਜ਼ ਦਾ ਅਸਰ ਨਹੀਂ ਪੈਂਦਾ ਕਿ ਥੱਲੇ ਗੰਦਗੀ ਪਈ ਹੈ। ਸਭ ਚੀਜ਼ਾਂ ਬਰਾਬਰ ਹੀ ਬਰਾਬਰ ਸੁਕਾਉਂਦਾ, ਚੰਗੀ ਨੂੰ ਵੀ ਮਾੜੀ ਨੂੰ ਵੀ, ਹਰ ਥਾਂ ਦੇ ਉੱਤੇ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਸਾਰੇ ਜੀਵ ਇੱਕੋ ਜਿਹੇ ਹੁੰਦੇ ਨੇ। ਕਿਵੇਂ ਜੀ? ਜੈਸੇ ਰਾਜ ਰੰਗ ਕਉ ਲਾਗੈ ਤੁਲ ਪਵਾਨ। ਪਵਾਨ ਹੁੰਦੀ ਪੌਣ ਹਵਾ, ਇੱਕੋ ਜਿਹੀ ਲੱਗਦੀ ਹੈ ਗਰੀਬ ਨੂੰ ਤੇ ਅਮੀਰ ਨੂੰ। ਹਵਾ ਤਾਂ ਨਹੀਂ ਫਰਕ ਰੱਖਦੀ ਕਿਸੇ ਨਾਲ ਕਿ ਕਿਸੇ ਜਾਤ ਦਾ, ਦੇਸ਼ ਦਾ, ਕੌਮ ਦਾ ਅਮੀਰ ਹੈ, ਗਰੀਬ ਹੈ, ਇੱਕੋ ਜਿਹਾ ਨਾ। ਕਿਉਂਕਿ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾਂ ਨਹੀਂ ਜਾਣੀਐ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਵਸੁਧਾ ਕਉ ਖੋਦੈ ਕਉ ਚੰਦਨ ਲੇਪ। ਬ੍ਰਹਮ ਗਿਆਨੀ ਦੇ ਹਿਰਦੇ ਚ ਇੱਕ ਧੀਰਜ ਹੀ ਮੁੱਖ ਹੁੰਦਾ, ਜਾਤ ਪਹਾਰਾ, ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਐਸੇ ਸ਼ੁਭ ਗੁਣਾਂ ਸੰਯੁਕਤ ਹੁੰਦਾ ਬ੍ਰਹਮ ਗਿਆਨੀ। ਜਿਸ ਤਰ੍ਹਾਂ ਕਹਿੰਦੇ ਨੇ ਵਸੁਧਾ ਜਿਹੜੀ ਧਰਤੀ ਹੈ, ਧਰਤੀ ਨੂੰ ਭਾਵੇਂ ਕੋਈ ਖੋਦੈ ਪੱਟੇ, ਭਾਵੇਂ ਕੋਈ ਚੰਦਨ ਦਾ ਲੇਪ ਪੋਚਾ ਫੇਰੇ, ਧਰਤੀ ਦੋਹਾਂ ਨੂੰ ਕੁਝ ਨਹੀਂ ਕਹਿੰਦੀ। ਭਾਵੇਂ ਕੋਈ ਪੱਟੀ ਜਾਂਦਾ, ਭਾਵੇਂ ਕੋਈ ਚੰਦਨ ਛਿੜਕਦਾ ਲੇਪ ਕਰਦਾ, ਪੁੱਟਣ ਵਾਲੇ ਨੂੰ ਸਰਾਪ ਨਹੀਂ ਦਿੰਦੀ, ਚੰਦਨ ਦਾ ਪੋਚਾ ਫੇਰਨ ਵਾਲੇ ਨੂੰ ਵਰ ਨਹੀਂ ਦਿੰਦੀ। ਵਸੁਧਾ ਪਾਠ ਨਹੀਂ ਕਰਨਾ, ਪਹਿਲਾਂ ਵੀ ਬੇਨਤੀ ਕੀਤੀ ਸੀ ਜਿਉਂ ਵਸੁਧਾ ਕੋ ਖੋਦਾ, ਵਸੁਧਾ ਨਹੀਂ ਕਹਿਣਾ, ਵਸੁਧਾ ਧਰਤੀ ਨੂੰ ਕਹਿੰਦੇ ਨੇ। ਇਸ ਤਰ੍ਹਾਂ ਬ੍ਰਹਮ ਗਿਆਨੀ ਸੇਵਾ ਕਰਨ ਵਾਲੇ ਨੂੰ ਪ੍ਰਸੰਨ ਹੋ ਕੇ ਵਰ ਨਹੀਂ ਦਿੰਦਾ, ਦੁੱਖ ਦੇਣ ਵਾਲੇ ਨੂੰ ਸਰਾਪ ਨਹੀਂ ਦਿੰਦਾ। ਵਰ ਤੇ ਸਰਾਪ ਤੋਂ ਪਰੇ ਕੰਮ ਹੈ ਇੱਥੇ। ਜੇ ਵਰ ਸਰਾਪ ਦੇਵੇ ਵੀ ਸਹੀ ਤਾਂ ਉਹ ਦਵੈਤ ਭਾਵਨਾ ਨਾਲ ਨਹੀਂ ਦਿੰਦਾ, ਕਿਉਂਕਿ ਵਰ ਤੇ ਸਰਾਪ ਦਵੈਸ਼ ਭਾਵਨਾ ਨਾਲ ਦਿੱਤਾ ਜਾਂਦਾ। ਜੇ ਕੋਈ ਵਰ ਸਰਾਪ ਦਿੰਦਾ ਫਿਰ ਉਹ ਬ੍ਰਹਮ ਗਿਆਨੀ ਨਹੀਂ ਹੈ, ਇਹ ਉਹਦਾ ਲੱਛਣ ਹੈ। ਪੁਰਸ਼ਾਂ ਦੀ ਆਪੋ ਆਪਣੀ ਭਾਵਨਾ ਹੀ ਵਰ ਸਰਾਪ ਹੁੰਦੀ। ਜਿਹੇ ਜੀ ਕਿਸੇ ਨੇ ਸੇਵਾ ਕਰ ਲਈ ਉਹ ਜਿਹਾ ਫਲ ਮਿਲ ਗਿਆ। ਜਿਵੇਂ ਕਿਸੇ ਨੇ ਪਰੇ ਜਾ ਕੇ ਇੱਕ ਪਿੰਡ ਵਿੱਚ ਇੱਕ ਵਾਰ ਕੋਈ ਕਹਿੰਦਾ ਸੰਤ ਮੇਰਾ ਕਿਹੜੀ ਲੱਤ ਤੋੜ ਲੈਣਗੇ, ਇੱਟਾਂ ਦੇ ਚੱਠੇ ਕੋਲ ਖੜਾ ਕਿਸੇ ਬੰਦੇ ਨੂੰ ਕਹਿੰਦਾ, ਉਹ ਕੁਦਰਤੀ ਇੱਟਾਂ ਪਈਆਂ ਸੀ ਟੇਢੀਆਂ ਜਾਂ ਉੱਥੇ ਹੀ ਡਿੱਗ ਪਈਆਂ, ਲੱਤ ਟੁੱਟ ਗਈ, ਜਦ ਉਹਦੀ ਭਾਵਨਾ ਨਹੀਂ ਕੰਮ ਕਰਦਾ, ਕਹਿੰਦੇ ਲੈ ਭਾਈ ਮੰਜੇ ਤੇ ਪੈ ਗਿਆ। ਸੋ ਜੇ ਕੋਈ ਇਹ ਕਹੇ, ਕੋਈ ਕਹਿੰਦਾ ਇੱਕ ਵਾਰੀ ਕਹਿੰਦਾ ਉਹਦੀ ਪਤਨੀ ਕਹਿਣੀ ਸੰਤਾਂ ਕੋਲ ਜਾਣਾ, ਨਥਮਲ ਪਰਬ ਵਾਲੇ ਬਾਬਾ ਅਜੀਤ ਸਿੰਘ ਕੋਲ ਚੱਲੇ, ਉਹ ਟੇਢਾ ਜਿਹਾ ਸੀ ਬੰਦਾ, ਕਹਿੰਦਾ ਸੰਤਾਂ ਕੋਲ ਕਿਹੜਾ ਮੀਂਗਣਾ ਨੇ, ਉੱਥੇ ਕੀ ਜਾ ਕੇ ਲੈਣਾ। ਜਦੋਂ ਘਰੇ ਮੁੜ ਕੇ ਆਏ ਸਾਰੇ ਟਰੰਕ ਸੰਦੂਕ ਪੇਟੀਆਂ ਭਾਂਡੇ ਕੌਲੀਆਂ ਮੀਂਗਣਾਂ ਨਾਲ ਹੀ ਭਰੇ ਪਏ। ਤਾਂ ਆਪਣੀ ਸ਼ਰਧਾ ਭਾਵਨਾ ਸੀ ਉਹਦੀ। ਵਾਪਸ ਆ ਕੇ ਮਾਫ਼ੀ ਮੰਗੀ, ਕਹਿੰਦਾ ਜੀ ਮਾਫ਼ ਕਰ ਦਿਓ। ਮਹਾਂਪੁਰਖਾਂ ਨੇ ਵੀ ਉਹੀ ਜਵਾਬ ਦੇ ਤਾ, ਕਿਉਂ ਕਹਿੰਦੇ ਮੇਰੇ ਕੋਲ ਮੀਂਗਣਾ ਲੈਣ ਆਇਆ? ਕਹਿੰਦਾ ਉਹ ਤਾਂ ਜੀ ਘਰ 'ਚ ਭਰੀਆਂ ਪਈਆਂ ਪਹਿਲਾਂ ਹੀ। ਕਹਿੰਦੇ ਜਦ ਦੇਗ ਬਣਾ ਕੇ ਮਾਫ਼ੀ ਮੰਗ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ। ਇਹ ਤਾਂ ਆਪਣੀ ਭਾਵਨਾ, ਜਿਵੇਂ ਲੋਕ ਹੁਣ ਕਹਿੰਦੇ ਨੇ ਉਹੀ ਜੀ ਭਾਵਨਾ ਉਹਨਾਂ ਦੀ ਬਣੀ ਜਾਂਦੀ, ਉਹੋ ਜਿਹਾ ਫਲ ਉਹਨਾਂ ਨੂੰ ਮਿਲ ਜਾਣਾ। ਕੁਝ ਮਰਜ਼ੀ ਮੰਗੀ ਜਾਓ ਤਥਾਸਤੂ ਹੋ ਜਾਣਾ ਜਦ ਹੀ ਬ੍ਰਹਮ ਗਿਆਨੀ ਦਾ। ਆਹ ਲੋਕ ਚਲੋ ਨਕਲੀ ਪਖੰਡੀ ਠੱਗੀ ਵਾਲੇ ਸਾਧੂ ਆ, ਇਹਨਾਂ ਦੀ ਕੋਈ ਗੱਲ ਨਹੀਂ, ਪਰ ਜਦੋਂ ਪੂਰਨ ਪੁਰਖਾਂ 'ਤੇ ਗੱਲ ਖਿੱਚ ਦਿੰਦੇ ਨੇ ਸਾਰਿਆਂ 'ਤੇ, ਤੁਹਾਡਾ ਖਿਆਲ ਹੈ ਖਾਲੀ ਜਾਣੀ? ਨਾ ਨਾ ਨਾ, ਕਾਪੀ 'ਤੇ ਲਿਖ ਲਿਓ, ਹੁਣ ਟਾਈਮ ਨੋਟ ਕਰ ਲਿਓ, 8 ਵੱਜ ਕੇ ਮੇਰੇ ਕੋਲ ਇੱਥੇ 35 ਮਿੰਟ ਹੋਏ ਨੇ, ਤਰੀਕ ਜਿਹੜੀ ਹੈਗੀ ਉਹ ਵੀ ਨੋਟ ਕਰ ਲਿਓ, 5 ਜੂਨ 2007 ਨੂੰ। ਇਹ ਨਿੰਦਾ ਕਰਨ ਵਾਲੇ ਲਿਖ ਲਿਓ ਜਿਹਨੇ ਪੂਰਨ ਪੁਰਖਾਂ ਦੀ ਨਿੰਦਿਆ ਕੀਤੀ ਆ ਨਾ, ਜਿਹੜਾ ਤੁਹਾਡਾ ਹਾਲ ਹੋਊਗਾ ਉਹ ਫਿਰ ਮੈਂ ਦੇਖੂੰਗਾ ਕਿਹੋ ਜਿਹਾ ਹਾਲ ਹੋਊਗਾ। ਲਿਖ ਲਿਓ ਕਾਪੀ 'ਤੇ, ਖਾਲੀ ਨਹੀਂ ਜਾਂਦਾ ਕੰਮ। ਹਾਂ ਠੱਗੀ ਠੋਰੀ ਵਾਲੇ ਜਿਹੜੇ ਕਰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਨਹੀਂ, ਐਵੇਂ ਠੱਗੀਆਂ ਮਾਰਦੇ ਫਿਰਦੇ ਜਿਹੜੇ ਲੋਕਾਂ ਨਾਲ, ਪਰ ਪੂਰਨ ਪੁਰਖ ਬ੍ਰਹਮ ਗਿਆਨੀ ਦੀ ਨਿੰਦਾ ਨਹੀਂ ਕਰੀਦੀ ਹੁੰਦੀ? ਬਾਬਾ ਦੀਪ ਸਿੰਘ ਦੀ ਨਿੰਦਾ ਕਰਦੇ ਹੋ ਜਿਹਨੇ ਸੀਸ ਤਲੀ 'ਤੇ ਰੱਖ ਕੇ ਜੰਗ ਲੜਿਆ? ਬਾਬਾ ਜੀ ਕਹਿੰਦੇ 10ਵੇਂ ਪਾਤਸ਼ਾਹ ਮੈਨੂੰ ਆਗਿਆ ਹੀ ਨਹੀਂ ਦਿੰਦੇ। ਕਹਿੰਦੇ ਨਹੀਂ ਸ਼ਾਂਤ ਬੈਠਾ ਰਹਿ, ਜਿੱਦਣ ਆਗਿਆ ਦੇ ਤੀ ਨਾ ਕਾਪੀ 'ਤੇ ਲਿਖਿਆ ਹੋਇਆ, ਉਦੋਂ ਆਪੇ ਪੜ੍ਹ ਲਿਓ ਫਿਰ ਕੀ ਹੁੰਦਾ, ਕਿਉਂਕਿ ਬਾਬਾ ਦੀਪ ਸਿੰਘ ਹੁਣੀ ਇਹ ਲਿਹਾਜ਼ ਨਹੀਂ ਕਰਨਗੇ, ਨਾ ਬਾਬਾ ਗੁਰਬਚਨ ਸਿੰਘ ਖਾਲਸਾ ਨੇ ਲਿਹਾਜ਼ ਕਰਨੀ ਫਿਰ, ਨਾ ਬਾਬਾ ਆਤਰ ਸਿੰਘ ਮਸਤਵਾਲਾ ਨੇ ਲਿਹਾਜ਼ ਕਰਨੀ ਫਿਰ, ਉਹ ਨਿੰਦਾ ਐਨ ਸਾਹਮਣੇ ਆ ਕੇ ਖੜੂਗੀ। ਇਸ ਕਰਕੇ ਆਪਾਂ ਤਾਂ ਸਾਵਧਾਨ ਹੀ ਕਰਨਾ ਵੀ ਗਲਤ ਕੰਮ ਕਿਸੇ ਦੇ ਮਗਰ ਲੱਗ ਕੇ ਨਾ ਕਰੋ, ਪੂਰਨ ਪੁਰਖ ਦੀ ਨਿੰਦਾ ਨਾ ਕਰੋ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਤਾਂ ਹੁੰਦਾ ਹੀ ਨਿਰਲੇਪ ਹੈ। ਬ੍ਰਹਮ ਗਿਆਨੀ ਕਾ ਇਹ ਗੁਨਾਹੋ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ। ਮਹਾਰਾਜ ਆਖਦੇ ਜਿਵੇਂ ਪਾਵਕ ਅੱਗ ਹੁੰਦੀ, ਅੱਗ ਦਾ ਇਹ ਸੁਤੇ ਸਿੱਧ ਸੁਭਾਅ ਹੁੰਦਾ ਕਿ ਅੱਗ ਦੇ ਕੋਲ ਜਿਹੜਾ ਵੀ ਮਨੁੱਖ ਆਉਂਦਾ ਉਹਦਾ ਹਨੇਰਾ ਦੂਰ ਕਰਦੀ ਹੈ, ਡਰ ਦੂਰ ਕਰਦੀ ਹੈ, ਠੰਡ ਦੂਰ ਕਰਦੀ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਵਿੱਚ ਵੀ ਇਹੀ ਗੁਣ ਹੁੰਦਾ। ਬ੍ਰਹਮ ਗਿਆਨੀ ਦੇ ਕੋਲ ਚੱਲ ਕੇ ਜੋ ਆਉਂਦਾ ਉਹਦਾ ਗਿਆਨ ਰੂਪ ਹਨੇਰਾ, ਅਗਿਆਨ ਰੂਪ ਹਨੇਰਾ ਦੂਰ ਕਰਕੇ ਜਨਮ ਮਰਨ ਦੇ ਡਰਾਂ ਨੂੰ ਦੂਰ ਕਰਦੀ ਹੈ, ਜਮਾਂ ਦੇ ਡਰ ਨੂੰ ਦੂਰ ਕਰਦੀ ਹੈ ਤੇ ਜੜਤਾ ਰੂਪੀ ਠੰਡ ਨੂੰ ਦੂਰ ਕਰਦੀ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ। ਬ੍ਰਹਮ ਗਿਆਨੀ ਇਸ ਤਰ੍ਹਾਂ ਨਿਰਮਲ ਤੋਂ ਨਿਰਮਲ ਹੁੰਦਾ ਜਿਸ ਤਰ੍ਹਾਂ ਜਲਾ ਹੁੰਦਾ, ਜਲ ਨੂੰ ਕੋਈ ਮੈਲ ਨਹੀਂ ਲੱਗਦੀ, ਪਾਣੀ ਨੂੰ ਕੋਈ ਮੈਲ ਨਹੀਂ ਲੱਗਦੀ। ਸੂਰਜ ਵੱਲ ਮੂੰਹ ਕਰਕੇ ਥੁੱਕੋ ਤਾਂ ਸੂਰਜ 'ਤੇ ਕਿਤੇ ਥੁੱਕ ਡਿੱਗਦਾ, ਚੰਦਰਮਾ ਵੱਲ ਥੁੱਕੇ ਤਾਂ ਕੋਈ ਕਿਤੇ ਉਹਦੇ ਉੱਤੇ ਡਿੱਗਦਾ, ਜਾ ਕੇ ਆਪਦੇ ਮੂੰਹ 'ਤੇ ਆ ਕੇ ਡਿੱਗ ਪੈਣਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ ਕਿ ਜਿਹੜਾ ਬੰਦਾ ਵਾਹਿਗੁਰੂ ਵਾਹਿਗੁਰੂ ਕਰਦਾ, ਜੇ ਉਹਦੀ ਕੋਈ ਨਿੰਦਾ ਕਰਦਾ ਉਹਦੇ ਤੱਕ ਤਾਂ ਨਹੀਂ ਪਹੁੰਚਦੀ, ਉਲਟ ਕੇ ਉਲਟਾ ਤੀਰ ਉਹਨੂੰ ਹੀ ਵੱਜਦਾ। ਹਰ ਜਨ ਹਰ ਹਰ ਚਾਹੁੰਦਿਆਂ ਸਰ ਸੰਧਿਆ ਗਾਵਾਰ, ਨਾਨਕ ਹਰ ਜਨ ਹਰ ਲਿਵ ਉਭਰੇ, ਜਿਨ ਸੰਧਿਆ ਤਿਸ ਫਿਰ ਮਾਰ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਤਾਰੇ ਉਪਰੇ ਆਕਾਸ। ਬ੍ਰਹਮ ਗਿਆਨੀ ਦੇ ਮਨ ਵਿੱਚ ਬ੍ਰਹਮ ਦਾ ਪ੍ਰਕਾਸ਼ ਹੋ ਚੁੱਕਿਆ। ਉਹ ਕਿੱਥੇ ਆ? ਉਹ ਸਿਰ ਬਾਹਰੋਂ ਹੀ ਨਾਂ ਹੈ ਕਿ ਫਲਾਨਾ ਮਹਾਂਪੁਰਖ ਨਾ, ਉਹ ਤਾਂ ਅੰਦਰ ਤੱਕ ਹੋਰ ਹੀ ਕੁਛ ਹੋ ਚੁੱਕਿਆ। ਉੱਥੇ ਦੇਖਣ ਮਾਤਰ ਲੱਗਦਾ ਹੈ ਕਿ ਇਹ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇਂ ਹਾਂ ਕਰੋ ਨਿਵਾਸ। ਮਹਾਰਾਜ ਕਹਿੰਦੇ ਇਹ ਮੇਰਾ ਰੂਪ ਹੈ ਖਾਲਸਾ, ਪੰਜ ਪਿਆਰੇ ਮੇਰਾ ਹੀ ਤਾਂ ਰੂਪ ਨੇ। ਪੰਜਾਂ ਪਿਆਰਿਆਂ ਨੂੰ ਪਹਿਲਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਚਮਕੌਰ ਦੀ ਗੜੀ ਵਿੱਚ, ਪੰਜ ਪਰਕਰਮਾ ਕਰਕੇ ਪੰਜਾਂ ਨੂੰ ਗੱਦੀ ਦੇ ਦਿੱਤੀ। ਫਿਰ ਹਜ਼ੂਰ ਸਾਹਿਬ ਫਿਰ ਦੁਬਾਰਾ ਜਦ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਪ੍ਰਗਟ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਆਪਣੀ ਵੱਡੀ 3 ਫੁੱਟੀ ਸ੍ਰੀ ਸਾਹਿਬ ਉਤਾਰ ਕੇ ਰੱਖੀ, 5 ਸਿੰਘ ਤਾਬਿਆ ਖੜੇ ਕੀਤੇ, ਸੰਗਤ ਖੜੀ ਕੀਤੀ, ਫਿਰ ਉਹਨਾਂ ਨੂੰ 5 ਵਾਰੀ ਮੱਥਾ ਟੇਕ ਕੇ 5 ਪਰਕਰਮਾਂ ਕਰਤੀਆਂ। 5 ਪਿਆਰਿਆਂ ਉੱਤੇ ਨਾਲ ਹੀ ਕਿਰਪਾ ਹੈ, 5 ਪਿਆਰੇ ਸੰਯੁਕਤ ਗੁਰੂ ਗ੍ਰੰਥ ਸਾਹਿਬ ਗੁਰਤਾ ਗੱਦੀ ਦੇ ਮਾਲਕ, ਤਾਂਹੀਓ 5 ਪਿਆਰੇ ਅੰਮ੍ਰਿਤ ਛਕਾਉਂਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਉਹ ਬ੍ਰਹਮ ਦਾ ਪ੍ਰਕਾਸ਼ ਪੰਜਾਂ ਵਿੱਚ ਪੈਂਦਾ ਜਦੋਂ ਅੰਮ੍ਰਿਤ ਸੰਚਾਰ ਕਰਦੇ ਨੇ, ਉਹ ਕਿਹੜਾ ਨਜ਼ਰ ਆਉਂਦਾ? ਆਮ ਬੰਦੇ ਦੀ ਤਾਂ ਪਹੁੰਚ ਤੋਂ ਬਹੁਤ ਪਰੇ ਦੀ ਗੱਲ ਹੈ। ਜਿਸ ਤਰ੍ਹਾਂ ਧਰਤੀ ਉੱਪਰ ਹਰ ਪਾਸੇ ਆਕਾਸ਼ ਹੀ ਆਕਾਸ਼ ਦਿਖਦਾ ਜਿੱਥੇ ਮਰਜ਼ੀ ਖੜ ਜਾਓ, ਇਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਹਿਰਦੇ ਚ ਪ੍ਰਕਾਸ਼ ਹੀ ਪ੍ਰਕਾਸ਼ ਹੈ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਸੱਜਣ ਦੁਸ਼ਮਣ ਇੱਕੋ ਜਿਹੇ ਲੱਗਦੇ ਨੇ ਉਹਨੂੰ, ਉਹਨੂੰ ਜੋਤ ਨਜ਼ਰ ਆਉਂਦੀ ਸਾਰਿਆਂ ਚ, ਨਿਰੰਕਾਰ ਆਪ ਬੈਠੇ ਸਾਰਿਆਂ ਚ। ਬ੍ਰਹਮ ਗਿਆਨੀ ਦੇ ਚਿੱਤ ਵਿੱਚ ਦੇਹ ਦਾ ਹੰਕਾਰ ਨਹੀਂ ਹੁੰਦਾ, ਆਪਣੇ ਮਨ ਚ ਦੇਹੀ ਦਾ ਹੰਕਾਰ ਹੁੰਦਾ। ਸੋ ਆਪਣੇ ਬ੍ਰਹਮ ਗਿਆਨੀ ਦੇ ਹੋਣ ਦਾ ਵੀ ਹੰਕਾਰ ਨਹੀਂ ਹੁੰਦਾ ਉਹਨੂੰ ਕਿ ਮੈਂ ਬ੍ਰਹਮ ਗਿਆਨੀ ਹਾਂ, ਇਹ ਵੀ ਨਹੀਂ ਉਹ ਕਹਿੰਦਾ। ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਉੱਚਿਆਂ ਤੋਂ ਉੱਚਾ ਹੁੰਦਾ ਕਿਉਂਕਿ ਉਹ ਆਪਣੇ ਮਨ ਵਿੱਚ ਸਾਰਿਆਂ ਤੋਂ ਹੀ ਨੀਵਾਂ ਹੋ ਕੇ ਵਰਤਦਾ। ਆਪਸ ਕਹੋ ਜੋ ਜਾਣਾ ਉੱਚਾ, ਸੋ ਗਨੀਆਂ ਸਭ ਤੇ ਉੱਚਾ। ਆਪਸ ਕਹੋ ਜੋ ਜਾਣਾ ਨੀਚਾ, ਸੋ ਗਨੀਆਂ ਸਭ ਤੇ ਉੱਚਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਤਰ੍ਹਾਂ ਦੀ ਸਮਦ੍ਰਿਸ਼ਟੀ ਵਾਲੇ ਬ੍ਰਹਮ ਗਿਆਨੀ ਕਿਵੇਂ ਬਣਦੇ ਨੇ? ਸਤਿਗੁਰੂ ਉੱਤਰ ਦਿੰਦੇ ਨੇ, ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭ ਆਪ ਕਰੇ। ਮਹਾਰਾਜ ਕਹਿੰਦੇ ਭਾਈ, ਉਹ ਪੁਰਸ਼ ਬ੍ਰਹਮ ਗਿਆਨੀ ਬਣਦੇ, ਆਪਣੇ ਆਪ ਨਹੀਂ ਬਣ ਜਾਂਦਾ ਉਹ, ਗੁਰੂ ਸਾਹਿਬ ਦੀ ਕਿਰਪਾ ਨਾਲ ਬ੍ਰਹਮ ਗਿਆਨੀ ਬਣਦਾ। ਗੁਰੂ ਸਾਹਿਬ ਜੀ ਨੂੰ ਮਰਜ਼ੀ ਬਣਾ ਦੇਣ, ਛੇਵੇਂ ਪਾਤਸ਼ਾਹ ਦੀ ਕਥਾ 'ਚ ਆਉਂਦਾ ਸਤਿਗੁਰੂ ਕਹਿੰਦੇ ਜੇ ਬ੍ਰਹਮ ਗਿਆਨੀ ਇੱਕ ਕੀੜੀ ਦੇ ਉੱਤੇ ਨਿਗਾਹ ਕਰਕੇ ਉਹਨੂੰ ਬ੍ਰਹਮ ਗਿਆਨ ਦੇ ਦੇਵੇ, ਕੋਈ ਅਸ਼ਚਰਜ ਗੱਲ ਨਹੀਂ, ਕੀੜੀ ਨੂੰ ਵੀ ਬ੍ਰਹਮ ਗਿਆਨ ਹੋ ਜਾਂਦਾ। ਸਤਿਗੁਰੂ ਜੀ ਜਿਹਨੂੰ ਮਰਜ਼ੀ ਬ੍ਰਹਮ ਗਿਆਨ ਦੇ ਦੇਣ, ਕਿਰਪਾ ਕਰ ਦੇਣ, ਸਿਰ 'ਤੇ ਹੱਥ ਰੱਖ ਦੇਣ, ਛੱਜੂ ਝੌਰ ਤੋਂ ਗੀਤਾ ਦੇ ਅਰਥ ਕਰਾਏ, ਬੇਅੰਤ ਨੂੰ ਬ੍ਰਹਮ ਗਿਆਨ ਬਖਸ਼ਿਆ ਗੁਰਾਂ ਨੇ। ਜਿਨ੍ਹਾਂ ਨੂੰ ਪਰਮੇਸ਼ੁਰ ਆਪ ਬ੍ਰਹਮ ਗਿਆਨੀ ਕਰਦਾ ਉਹੀ ਬ੍ਰਹਮ ਗਿਆਨੀ ਹੋਏ ਨੇ, ਦੂਜਾ ਬੰਦਾ ਬ੍ਰਹਮ ਗਿਆਨੀ ਆਪਣੇ ਆਪ ਨਹੀਂ ਬਣ ਜਾਂਦਾ ਹੁੰਦਾ।